नाचंती गोपी जन्ना, इस करके कहने नाचंती गोपी जन्ना। तो उस चेतन देव की सत्ता नाल सब गोपी हुंदा, इंद्रियां ते जन्ना हुंदे, पुरश सारे नच रहे ने। गोपी इंद्रियां ते जन्ना अंतःकरण, सब जन्ना हुंदा पुरशां दीआं ने, गोपी हुंदा इंद्रियां, नच रहीआं ते चेष्टा कर रहीआं ने। नैया ते बैरे कन्ना, नैया हुंदा कौन? नियंता प्रेरक, जिवें दईयो अखर आउंदा ना, दद्दा यही औंकण दईयो, दई इस प्रकार भी लिखिया आउंदा कई वारी, वह यही अर्थ है नैया। नियंता या प्रेरक, बैरे हुंदा बगैर, कन्ना एक नहीं, भावे का मतलब है कंग वखरा करके ना वखरा, कंग ना एक नहीं। क्या हुण पूरा अर्थ देखिए की है, कहिंदे उस प्रेरक तो बगैर कोई एक भी होर चीज नहीं है। नैया ते बैरे कन्ना, बैरे भाव बगैर, कंग ना एक नहीं, नैया भाव प्रेरक परमेश्वर तो बिना। कहण का भाव कि सारिया का प्रेरक परमात्मा ही है। ऐसे जे महावाक का उपदेश सुन के नामदेव जी कहण लगे, तर्क ना चा प्रमिया चा, केसवा बजौनी आइए मइये एक आन जियो। 694 अंग ते अगे फिर पंक्तियां, क्योंकि सारा अर्थ इकट्ठा ही आना। पिंदी उबकले संसारा, प्रम प्रम आए तुम चे द्वारा, तू कुन रे मैं जी, नामा हो जी, आला ते निवारणा जम कारणा। सो इस प्रकार जिहड़ा बचन फरमाउंदे हन, सो यह सारा 99 हो के तुकां आ जाणियां ने। सो इत्थों शुरू करना, तर्क ना चाह भ्रमियां चाह। भ्रमियां चाह तो पहलां लईए बई, हे सतगुरु जो ज्ञान देव जी नूं बेनती कीती, इस तरह आप जी दे उपदेश नूं सुण के चाह भाव मैनूं भरम हो गया। आप कहिंदे हो परमात्मा बगैर होर कोई नहीं, मेरी समझ अनुसार सब कुछ है। तो गुरु ज्ञान देव जी कहण लगे, पुत्र नामदेव जो उपदेश मैं तैनूं दित्ता वह ठीक है, तर्क ना चाह। सो उस मन विच चा तो भाव हुंदा फिर दोबारा बौड़ो, तर्क ना कर, संसा ना कर। तां नामदेव जी कहण लगे, हे गुरु आप कहिंदे हो तर्क ना कर, मैं तां संसियां दी निवृत्ति वास्ते ही आप जी कोल आया सीगे। भ्रम भ्रम आए तुम चे द्वारा, भ्रम भ्रम हुंदा भटकदा फिरदा, भरम दा भरमाया होया आप दे द्वारे ते आया। सो आप मेरे ते कृपा करो। तां ज्ञान देव जी ने कहा, तू फिर की आखना, तेरा की प्रयोजन है? नामदेव कहण लगे, पिंदी उबकले संसारा, जिवें हल्ट दियां कले हुंदियां कलां नाल, पिंदी भाव टिंडा, कदे ऊब हुंदियां उच्चियां, कदे नीवियां जांदियां, इवें अज्ञान रूप हल्ट दियां पुन्ना पापां रूपी कला करके जीवां रूप टिंडा संसार रूप खूह विच पईआं हुईआं, कदे ऊब हुंदा उच्चे स्वर्ग नूं जांदियां, कदे हेठां पताल नूं भाव नरक नूं जांदियां ने। ते आप आखदे हो कि प्रेरक परमात्मा तो बगैर होर कोई नहीं, ये संसा मैनू बहुता ज्यादा चिमड़िया होया। सो ज्ञान देव जी ने समझाया कि इहदी निगाह हले तो थले दे दर्जे दी है, ते उच्चे महावाक का उपदेश ग्रहण नहीं कर सकता, क्योंकि जदों वह विद्यार्थी अवस्था में सन, हले सिख रहे सन, कई बार उच्ची गल सुना दी विद्यार्थी नहीं समझदा, तो उस वक्त फिर कहने मैं होर तरीके नाल समझाउणा भाई, तू कौन रे, तू कौन है? कहण तो भाव तू अपने आप नूं की निश्चय करदा, पहले मैनूं इह दस। मैं जी नामा हो जी, हे महाराज नाम दे, मेरा नाम है ते मैं जीव। फिर कहण लगे ज्ञान चंगा, फिर जीव बनिया रहो, सानूं कुछ ना कह। कहने तू अपने आप नूं जीव समझदा, नाम दे समझदा? कहने बचन सुनिया सार चरनी पै के बेनती की, आला ते निवारणा जम कारणा। कहने जमा की प्राप्ति का कारण जो संसार आला हुंदा घर है ना, ये मेरा निवारणा दूर करो। फिर गुरां ने आख्या, पुत्र इहदी निवृत्ति वास्ते जो उपदेश असी देना सी वह तैनू दे चुके हैं, कि नियंता तो बगैर होर कोई नहीं परमेश्वर तो बिना। कहने हुण देखो ये कृष्ण जी ने जिहड़ा अर्जुन नूं उपदेश दिता सी उह तैनूं दस दिया, उन्होंने की उपदेश दिता सी तूं उह तों भी समझ लै, तो यह फिर तेरे समझ लग जाएगा। आला ते निवारणा जम कारणा। कृष्ण जी ने कहा सी कि जन्म मरण की प्राप्ति का कारण जो संसार घर है, वो निवृत्त करन वाले केसवा बचाउणी ਅਈਏ ਮਈਏ ਏਕ ਆਨ ਜੀਓ। ਜੋ ਕੇਸਵਾ ਪੌਣ ਕਹਿਣ ਤੋਂ ਭਾਵ ਕੇਸਵਾ ਕੌਣ, ਕੇਸਾ ਧਾਰੀ ਕ੍ਰਿਸ਼ਨ ਜੀ ਮਹਾਰਾਜ, ਕੇਸ ਰੱਖੇ ਹੋਏ ਸੀ ਕ੍ਰਿਸ਼ਨ ਜੀ ਨੇ। ਇਹ ਤਾਂ ਹੁਣੇ ਲੋਕ ਕਟਾਉਣ ਲੱਗੇ ਆ, 3000 ਸਾਲ ਹੋਏ। ਰਾਜਾ ਨੰਦ ਇੱਕ ਹੋਇਆ ਸ਼ੂਦਰ, ਜਦੋਂ ਉਹਦਾ ਰਾਜ ਆਇਆ ਸੀ ਨਾ, ਉਹਨੇ ਇਹ ਪੁੱਠੀ ਰੀਤੀ ਚਲਾਈ ਸੀ। ਕਿਸੇ ਨੂੰ ਇਹ ਗੱਲ ਦੀ ਤਾਂ ਸਮਝ ਲੱਗੀ ਉਹਨੇ ਕਟਾਏ ਕਿਉਂ ਸੀ। ਉਹਨੂੰ ਇਹ ਸੀ ਕਿ ਹੁਣ ਮੇਰਾ ਰਾਜ ਆ, ਮੈਂ ਸ਼ੂਦਰ ਹੈ, ਕਿਤੇ ਬ੍ਰਾਹਮਣ ਬਰਨੀਆਂ ਫੇਰ ਕੇ, ਮਾਲਾ ਫੇਰ ਕੇ ਮੇਰਾ ਰਾਜ ਨਾ ਉਲਟਾ ਦੇਣ। ਉਹਨੇ ਇਕੱਠੇ ਕਰਕੇ ਬ੍ਰਾਹਮਣਾਂ ਨੂੰ ਪੁੱਛਿਆ ਸੀ ਵੀ ਦੱਸੋ ਜਿਹੜਾ ਮੰਤਰ ਹੈ ਇਹਦਾ ਅਸਰ ਕਿਵੇਂ ਮੁੱਕ ਜਾਂਦਾ। ਕਹਿੰਦੇ ਜੇ ਕੇਸ ਕੱਟੇ ਹੋਣ ਫਿਰ ਮੁੱਕ ਜਾਂਦਾ, ਜਾਂ ਕੋਈ ਤੰਬਾਕੂ ਪੀਵੇ ਕੇਸ ਕੱਟੇ ਹੋਣ। ਕਹਿੰਦੇ ਅੱਛਾ। ਕੁਛ ਲਾਲਚੀ ਬ੍ਰਾਹਮਣਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਕੇਸ ਕਟਵਾ ਦਿੱਤੇ। ਕਹਿੰਦੇ ਚਲੋ ਨਿਸ਼ਾਨੀ ਵਜੋਂ ਬੋਧੀ ਰੱਖ ਲਓ। ਇਹ 10ਵੇਂ ਪਾਤਸ਼ਾਹ ਦੇ ਇਤਿਹਾਸ ਸਾਖੀ ਆਉਂਦੀ ਆ। ਸੰਗਤ ਨੇ ਪੁੱਛਿਆ ਹੀ ਮਹਾਰਾਜ ਕੇਸ ਕਦੋਂ ਕਦੋਂ ਕੱਟਣ ਲੱਗੇ ਲੋਕ। ਉਦੋਂ ਮਹਾਰਾਜ ਨੇ ਕਿਹਾ 2500-3000 ਸਾਲ ਪਹਿਲਾਂ ਦੀ ਗੱਲ ਹੈ ਭਾਈ। ਰਾਜਾ ਨੰਦ ਹੋਇਆ ਸ਼ੂਦਰ, ਉਹਨੇ ਆਪਦੇ ਰਾਜ ਨੂੰ ਡਿੱਗਣ ਤੋਂ ਖਤਰੇ ਤੋਂ ਕੇਸ ਕਟਾਉਣੇ ਲਾਲਚ ਦੇ ਕੇ ਦਬਕਾ ਕੇ ਕਿਵੇਂ ਨਾ ਕਿਵੇਂ ਇੱਕ ਵਾਰੀ ਸ਼ੁਰੂ ਕਰਤੇ। ਮੁੜ ਕੇ ਲੋਕਾਂ ਨੂੰ ਲੱਗਿਆ ਵੀ ਸੌਖਾ ਜਿਹਾ ਹੀ ਕੰਮ ਹੈ, ਚਲੋ ਉਹ ਤਾਂ ਕਈ ਭਾਲਦੇ ਹੀ ਸੀਗੇ। ਉਦੋਂ ਤੋਂ ਫਿਰ ਲੋਕ ਕੇਸ ਕਟਾਉਣ ਲੱਗ ਪਏ। ਇਸ ਕਰਕੇ ਕ੍ਰਿਸ਼ਨ ਜੀ ਦਾ ਨਾਂ ਕੇਸਵਾ ਤਾਂ ਪਿਆ। ਸੋ ਕੇਸੋ ਕੇਸੋ ਕੂਕੀਆ ਨਾ ਸੋਈਆ, ਸਾਰ ਰਾਤ ਦਿਵਸਕੇ ਕੂਕਨੇ ਕਵੋ ਕੇ ਸੁਣਿਆ ਪੁਕਾਰ। ਕੇਸੋ ਕੇਸੋ ਪਰਮਾਤਮਾ ਨਾਮ ਤਾਂ ਪਿਆ ਕਿਉਂਕਿ ਪਰਮਾਤਮਾ ਦੇ ਵੀ ਕੇਸ ਨੇ। ਹੁਣ ਇੱਥੇ ਤਰਕ ਉੱਠ ਖੜਦੀ ਆ ਵੀ ਉਹਦਾ ਤਾਂ ਸਰੂਪ ਹੀ ਨਹੀਂ ਹੈਗਾ, ਚੱਕਰ ਜਿਹੇ ਨਾਲ ਬਰਨ ਜਾ ਤੇ ਅਰਪਾਤ ਨਹਿਮ ਜਿਹੇ ਮੰਨਦੇ ਆ। ਉਹ ਨਿਰਗੁਣ ਸਰੂਪ ਜਾ, ਉਹ ਸਰੂਪ ਧਾਰਦਾ ਨਹੀਂ। ਪਰ ਜਦੋਂ ਇਹ ਕਹਿੰਦੇ ਕਿ ਭਗਤਾਂ ਨਾਲ ਉਹਨੇ ਬਚਨ ਕੀਤੇ, ਆ ਕੇ ਨਾਮਦੇਵ ਨੂੰ ਦਰਸ਼ਨ ਦਿੱਤੇ, ਕਬੀਰ ਨੂੰ, ਫਰੀਦ ਨੂੰ, ਉਹ ਕੌਣ ਸੀ? ਉਹ ਕੌਣ ਰੁਕਾਵਟ ਨਹੀਂ ਕੋਈ ਵੀ ਨਿਰਗੁਣ ਤੋਂ ਸਰਗੁਣ 'ਚ ਤੂੰ ਨਹੀਂ ਆ ਸਕਦਾ, ਉਹ 'ਤੇ ਬੈਨ ਨਹੀਂ ਲੱਗਿਆ ਹੋਇਆ। ਜੇ ਭਗਤ ਦੀ ਇੱਛਾ ਹੋ ਜਾਵੇ, ਪਹਿਲਾਂ ਤਾਂ ਪ੍ਰਕਾਸ਼ ਦੇ ਹੀ ਦਰਸ਼ਨ ਹੁੰਦੇ ਨੇ। ਜਦੋਂ ਪਰਮੇਸ਼ਰ ਆਉਂਦੇ, ਕੋਈ ਦੇਵਤਾ ਆਉਂਦਾ, ਕੋਈ ਹੋਰ ਆਉਂਦਾ, ਪਹਿਲਾਂ ਪ੍ਰਕਾਸ਼ ਹੁੰਦਾ, ਬਹੁਤ ਪ੍ਰਕਾਸ਼ ਹੁੰਦਾ ਇੱਕਦਮ। ਫਿਰ ਉਹਦੇ ਵਿੱਚੋਂ ਉਹ ਆਕਾਰ ਬਣਾ ਕੇ ਦਰਸ਼ਨ ਦਿੰਦੇ ਨੇ। ਪਰਮਾਤਮਾ ਵੀ ਇਸ ਤਰ੍ਹਾਂ ਹੀ ਦਿੰਦੇ ਭਗਤਾਂ ਨੂੰ ਦਰਸ਼ਨ, ਤਾਂ ਦੱਸਦੇ ਨੇ ਉਹਨਾਂ ਦੇ ਕੇਸ ਨੇ। ਪਰਮੇਸ਼ਰ ਨੇ ਤਾਂ ਹੀ ਉਹ ਕੇਸ ਰਖਾਏ, ਦਾੜਾ ਰਖਾਇਆ ਸੁੰਦਰ। ਪਰਮੇਸ਼ਰ ਜੀ ਕੋਲ ਹਰ ਵਕਤ ਸ੍ਰੀ ਸਾਹਿਬ ਜਾਂ ਤੀਰ ਫੜਿਆ ਹੁੰਦਾ, ਕਹਿੰਦੇ ਨੇ ਦਸਤਾਰ ਬੰਨ੍ਹੀ ਹੁੰਦੀ ਆ ਉਹਨਾਂ ਨੇ। ਉਹ ਇਸ ਕਰਕੇ ਪਰਮੇਸ਼ਰ ਜੀ ਸਾਰਿਆਂ ਨੂੰ ਆਪਣੇ ਜਿਹੜੇ 5 ਕਕਾਰ ਖਾਲਸੇ ਨੂੰ ਬਖਸ਼ਿਸ਼ ਕੀਤੇ ਨੇ, ਕ੍ਰਹਿਤਾਂ ਤੋਂ ਬਚਣ ਲਈ ਹੁਕਮ ਹੋਇਆ, ਨਿਤਨੇਮ ਉੱਤੋਂ ਇਹ ਨਿਰੰਕਾਰ ਵੱਲੋਂ ਹੀ ਹੁਕਮ ਹੋਇਆ ਹੋਇਆ ਕਿ 5 ਬਾਣੀਆਂ ਸਵੇਰੇ ਪੜ੍ਹਨੀਆਂ, ਰਹਿ ਰਾਤ ਸ਼ਾਮ ਨੂੰ ਪੜ੍ਹਾਓ, ਕੀਰਤਨ ਸੋਹਲਾ। 10ਵੇਂ ਪਾਤਸ਼ਾਹ ਨੇ ਜਿਹੜਾ ਆਦਿ ਸ੍ਰੀ 10ਵੇਂ ਗ੍ਰੰਥ ਵੀ ਉਚਾਰਨ ਕੀਤਾ, ਅਕਾਲ ਪੁਰਖ ਦੇ ਹੁਕਮ ਵਿੱਚ ਹੋਇਆ, ਉਹ ਵੀ ਉਹਨਾਂ ਨੇ ਕਿਹਾ ਇਹ ਆਹ ਗ੍ਰੰਥ ਵੀ ਉਚਾਰਨ ਕਰੋ, ਇਹ ਉਹਨਾਂ ਦੇ ਹੁਕਮ ਅਨੁਸਾਰ ਹੋਇਆ। ਇਹ ਗੱਲ ਦਾ ਹੁਣ ਆਮ ਸੰਗਤ ਨੂੰ ਕਿੱਥੇ ਪਤਾ? ਬ੍ਰਹਮ ਗਿਆਨ 'ਚ ਜਿਹੜਾ ਬੈਠਾ ਜਾਂ ਕੋਈ ਜਿਹਦੇ ਹਿਰਦੇ 'ਚ ਪ੍ਰਕਾਸ਼ ਹੋਇਆ, ਬਹੁਤ ਉੱਚੀ ਅਵਸਥਾ ਦਾ ਕੋਈ ਮਾਲਕ ਹੋਵੇ, ਉਹਨੂੰ ਜਾ ਕੇ ਇਹਨਾਂ ਗੱਲਾਂ ਦਾ ਤਾਂ ਪਤਾ ਹੈ। ਪਰ ਉਹੀ ਗੱਲ ਆ ਗਈ ਨਾ ਵੀ ਹੁਣ ਬਿਨਾਂ ਅਧਿਕਾਰੀ ਤੋਂ ਹੀ ਮੈਂ ਦੱਸ ਰਿਹਾ, ਕਿਸੇ ਨੇ ਕੋਈ ਸੇਵਾ ਨਹੀਂ, ਕੋਈ ਲੈਣ ਨਹੀਂ ਦੇਣ ਨਹੀਂ, ਫਰੀ ਫੰਡ 'ਚ ਸਾਰਾ ਕੁਝ ਦੱਸ ਰਿਹਾ, ਫਿਰ ਵੀ ਕਹਿੰਦੇ ਇਹ ਗੱਲਾਂ 'ਚ ਐਂ ਨੇ ਆਉ ਨੇ, ਇਹ ਗੱਲਾਂ ਐਵੇਂ ਉਵੇਂ ਨੀਗੀਆਂ। ਇਹ ਤਾਂ ਹੁਣ ਜਦੋਂ ਸਾਰੇ ਸਮੁੰਦਰ 'ਚ ਡੁੱਬਣ ਲੱਗੇ ਆ ਬਈ, ਹੁਣ ਬਿਲਕੁਲ ਹੀ ਵੇੜਾ ਬਹਿੰਦਾ ਜਾਂਦਾ, ਤਾਂ ਚੀਜ਼ਾਂ ਸਾਹਮਣੇ ਲਿਆਉਂਦੀਆਂ ਨੇ, ਤਾਂ ਦੱਸਿਆ ਤੁਹਾਨੂੰ, ਨਹੀਂ ਤਾਂ ਕਿੱਥੇ ਦੱਸ ਦੇਈਆਂ ਚੀਜ਼ਾਂ। ਕੇਸਵਾ ਬਚਾਉਣੀ ਆਈਏ ਮਈਏ ਏਕ ਆਨ ਜੀਓ। ਜੋ ਕੇਸਵਾ ਹੁੰਦਾ ਕ੍ਰਿਸ਼ਨ ਜੀ ਨੇ ਉਹਨਾਂ ਦਾ ਬਚਾਉਣੀ ਭਾਵ ਬਚਨ ਗੀਤਾ ਵਿੱਚ ਅਰਜਨ ਦੇ ਪ੍ਰਤੀ ਆਉਂਦਾ, ਕਹਿੰਦੇ ਪਿਆਰੇ ਅਰਜਨ ਆਈਏ। ਆਈਏ ਹੁੰਦਾ ਆਪਣੇ ਅਤੇ ਮਈਏ ਹੁੰਦਾ ਮੇਰੇ ਵਿੱਚ। ਇੱਕ ਪਰਮਾਤਮਾ ਨੂੰ ਲਿਆਉਣਾ ਕਰ, ਭਾਵ ਇੱਕ ਰੂਪ ਜਾਨਣਾ ਕਰ। ਅਰਜਨ ਤੇਰੇ ਅੰਦਰ ਵੀ ਪਰਮਾਤਮਾ ਹੈ ਅਤੇ ਤੇਰੇ ਅੰਦਰ ਉਹਦੀ ਜੋਤ ਹੈ ਅਤੇ ਉਹ ਸਰਬ ਵਿਆਪਕ ਹੈ। ਇਹ ਦੋ ਗੱਲਾਂ ਲਿਆ ਬਸ। ਜਿਹੜਾ ਵਿਚਲਾ ਸਰੀਰ ਹੈ ਇਹਨੂੰ ਛੱਡ ਦੇ, ਤੂੰ ਆਤਮਾ ਹੈ। ਆਤਮਾ ਕਦੇ ਮਰਦੀ ਜੰਮਦੀ ਨਹੀਂ। ਬਹੁਤ ਕੁਛ ਗੀਤਾ ਦੇ ਵਿੱਚ ਉਪਦੇਸ਼ ਦਿੱਤਾ ਕ੍ਰਿਸ਼ਨ ਜੀ ਨੇ, ਬੜਾ ਡੂੰਘਾ ਉਪਦੇਸ਼ ਕੀਤਾ ਸੀ ਉਸ ਵਕਤ। ਕੇਸਵਾ ਤੋਂ ਭਾਵ ਪਰਮਾਤਮਾ ਦਾ ਬਚਨ ਵੇਦਾਂ ਵਿੱਚ ਵੀ ਇਸ ਤਰ੍ਹਾਂ ਲਿਖਿਆ ਹੋਇਆ ਕਿ ਆਈਏ ਹੇ ਜੀਵ ਮਈਏ ਤੋਂ ਭਾਵ ਨਾ ਮੇਰੇ ਵਿੱਚ ਇੱਕ ਨੂੰ ਲਿਆਉਣਾ ਕਰ। ਤਤ ਤਵੰਗ ਮਸੀ, ਭਾਵ ਜੀਵ ਈਸ਼ ਨੂੰ ਅਭੇਦ ਰੂਪ ਨਿਸ਼ਚੇ ਕਰ। ਐਸਾ ਉਪਦੇਸ਼ ਸੁਣ ਕੇ ਵੀ ਨਾਮਦੇਵ ਦਾ ਚਿੱਤ ਪ੍ਰਸੰਨ ਨਾ ਹੋਇਆ ਤਾਂ ਗੁਰੂ ਗਿਆਨ ਦੇਵ ਜੀ ਨੇ ਫੇਰ ਦਿੱਤਾ ਉਪਦੇਸ਼ ਉਪਾਸ਼ਨਾ ਦਾ ਕਿ ਤੂੰ ਅਕਾਲ ਪੁਰਖ ਅੱਗੇ ਇਸ ਤਰ੍ਹਾਂ ਬੇਨਤੀ ਕਰ, ਹੇ ਕੇਸਵਾ, ਭਾਵ ਹੇ ਅਕਾਲ ਪੁਰਖ ਜੀ, ਮਈਏ ਹੁੰਦਾ ਮੈਂ ਇੱਕ ਆਪ ਜੀ ਦੇ ਪਵਿੱਤਰ ਚਰਨਾਂ ਦੀ ਆਨ ਹੁੰਦਾ ਸ਼ਰਨ ਵਿੱਚ ਆਈਏ ਆਇਆ ਹਾਂ ਜੀ। ਆਪ ਸੰਸਾਰ ਤੋਂ ਬਚਾਉਣੀ ਬਚਾਉਣਾ ਕਰੋ, ਅਥਵਾ ਕਹਿਣ ਤੋਂ ਭਾਵ ਹੇ ਅਕਾਲ ਪੁਰਖ ਮੈਂ ਇੱਕ ਆਪ ਦੀ ਸ਼ਰਨ ਆਇਆ, ਤੁਸੀਂ ਆਪ ਆਈਏ ਆ ਕੇ ਮਈਏ ਮੈਨੂੰ ਬਚਾਉਣਾ ਕਰੋ। ਇਹੋ ਜਿਹਾ ਉਪਦੇਸ਼ ਸੁਣ ਕੇ ਨਾਮਦੇਵ ਜੀ ਬਹੁਤ ਖੁਸ਼ ਹੋਏ ਅਤੇ ਫਿਰ ਹੁਣ ਜੋ ਅੱਗੇ ਸ਼ਬਦ ਬਖਸ਼ਿਸ਼ ਹੋ ਰਿਹਾ ਉਹ ਭਗਵਾਨ ਦੀ ਉਸਤਤੀ ਆਪ ਕਥਨ ਕਰਦੇ ਹਨ ਜੀ। ਇਹ ਉਪਦੇਸ਼ ਜਿਵੇਂ ਹੁਣ ਇਹ ਸਾਰੇ ਬਚਨ ਸੁਣਾਏ ਨੇ, ਜਿਵੇਂ ਕੋਈ ਕਹੇ ਜੀ ਇਹ ਕ੍ਰਿਸ਼ਨ ਜੀ ਦਾ ਨਾਂ ਲੈਤਾ ਜੀ, ਫਲਾਨਾ ਇਹ ਹੋ ਗਿਆ ਜੀ, ਇਹ ਤੁਹਾਨੂੰ ਪਤਾ ਨਾ ਕਿ ਇਹ ਉਪਦੇਸ਼ ਹੋਇਆ ਕਦ ਹੈ। 600 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਤੋਂ ਵੀ ਪਹਿਲਾਂ ਦੇ ਉਪਦੇਸ਼ ਭਗਤ ਬਾਣੀ ਜੀ ਨੇ ਸਾਰੇ, ਇਸ ਕਰਕੇ ਉਦੋਂ ਦੇ ਹੀ ਵਿਸਥਾਰ ਚੱਲਣੇ ਸਾਰੇ। ਅਤੇ ਨਾਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਸਾਰਿਆਂ ਦੇ ਨਾਂ ਲਿਖੇ ਨੇ, ਆਪ ਬਚਨ ਬਿਲਾਸ ਲਿਖੇ ਹੋਏ ਨੇ। ਗੁਰਬਾਣੀ ਸਾਰਿਆਂ ਲਈ ਸਾਂਝੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਕਿਉਂ ਵਰਨਾ ਕੋ ਸਾਂਝਾ, ਸਾਰਿਆਂ ਲਈ ਸਾਂਝਾ ਉਪਦੇਸ਼ ਮਹਾਰਾਜ ਸ੍ਰਿਸ਼ਟੀ 'ਚ ਕਰਦੇ ਨੇ। ਜੇ ਭਲਾ ਹੁੰਦਾ ਸੁਣ ਕੇ ਬਾਣੀ ਤਾਂ ਭਲਾ ਹੋਣ ਦੋ ਸ੍ਰਿਸ਼ਟੀ ਦਾ, ਅਤੇ ਪਰਮੇਸ਼ਰ ਅੱਗੇ ਉਸਤਤੀ ਕਰਦੇ ਫਰਮਾਉਂਦੇ ਹਨ। ਪਤਿਤ ਪਾਵਨ ਮਾਧੋ ਬਿਰਦ ਤੇਰਾ, ਸੋ ਪਰਮੇਸ਼ਰ ਦੇ ਸਨਮੁਖ ਜੋ ਬੇਨਤੀ ਕਰਦੇ ਹਨ, ਪਤਿਤ ਪਾਵਨ ਮਾਧੋ ਬਿਰਦ ਤੇਰਾ, ਇਹ ਮਾਇਆ ਦੇ ਤੋਂ ਪਤੀ ਪਰਮਾਤਮਾ ਅਕਾਲ ਪੁਰਖ ਆਪ ਜੀ ਦਾ ਬਿਰਦ ਜਿਹੜਾ ਨਾ ਧਰਮ, ਉਹ ਪਤਿਤ ਪਾਵਨ ਪਾਪੀਆਂ ਦੇ ਪਵਿੱਤਰ ਕਰਨ ਵਾਲਾ, ਧਨ ਤੇ ਵੈ ਮੌਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ, ਵੈ ਤੋਂ ਵੈ ਮੁਨ ਉਹ ਮੁਨੀ ਅਤੇ ਉਹ ਭਗਤ ਜਨ ਜਿਹੜੇ ਧੰਤਾ ਯੋਗ ਹੈ ਜਿਨ੍ਹਾਂ ਨੇ ਮੇਰੇ ਹਰੀ ਪ੍ਰਭੂ ਨੂੰ ਧਿਆਉਣਾ ਕੀਤਾ, ਮੇਰਾ ਮਾਥੈ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ, ਗੋਬਿੰਦ ਪਵਿੱਤਰ ਚਰਨਾਂ ਦੀ ਧੂੜੀ ਮੇਰੇ ਮੱਥੇ ਉੱਤੇ ਲਾਗੀ ਲੇ ਭਾਵ ਪ੍ਰਾਪਤ ਹੋਵੇ ਮੈਨੂੰ। ਸੁਰ ਨਰ ਮੁਨ ਜਨ ਤਿੰਨ ਹੂ ਤੇ ਦੂਰ ਰਹਾਓ, ਸੁਰ ਦੇਵਤੇ ਮਨੁੱਖ ਅਤੇ ਮੁਨੀ ਜਨ ਤਿੰਨ ਹੂ ਤੇ, ਤਿੰਨਾਂ ਤੋਂ ਹੰਕਾਰ ਦੀ ਵਜ੍ਹਾ ਕਰਕੇ ਜੋ ਚਰਨ ਧੂੜੀ ਦੂਰ ਹੈ, ਇਸੇ ਕਰਕੇ ਹਉਮੈ ਤਾਂ ਹੋ ਹੀ ਜਾਂਦੀ ਨਾ ਹਰੇਕ ਨੂੰ। ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ, ਮਾਧੋ ਦੇ ਧੱਦੇ ਨੂੰ ਕਨੌੜਾ ਉੱਪਰ ਮਾਧੋ, ਇਸ ਕਰਕੇ ਇਸ ਤਰੀਕੇ ਨਾਲ ਹੀ ਬੋਲਣਾ ਇਹਨੂੰ, ਇਹ ਮਾਧੋ ਤੂੰ ਦੀਨ ਭਾਵ ਗਰੀਬਾਂ ਦਾ ਪੱਖੀ ਅਤੇ ਦਿਆਲੂ ਹੈ, ਅਤੇ ਹੰਕਾਰੀਆਂ ਦੇ ਹੰਕਾਰੀ ਜਿਹੜੇ ਹੁੰਦੇ ਉਹਨਾਂ ਦੇ ਹੰਕਾਰ ਨੂੰ ਪਰਹਾਰੀ ਹੁੰਦਾ ਦੂਰ ਕਰਨ ਵਾਲਾ ਹੈ। ਚਰਨ ਸਰਨ ਨਾਮਾ ਬਲ ਤਿਹਾਰੀ, ਇਸ ਪ੍ਰਕਾਰ ਜੋ ਪਾਵਨ ਬਚਨ ਫਰਮਾਉਂਦੇ ਹਨ, ਮੈਂ ਨਾਮਦੇਵ ਤਿਹਾਰੀ ਹੁੰਦਾ ਆਪ ਜੀ ਦੀ ਸ਼ਰਨ ਗ੍ਰਹਿਣ ਕਰਦਾ ਹੋਇਆ ਆਪ ਜੀ ਤੋਂ ਬਲਿਹਾਰ ਅਤੇ ਕੁਰਬਾਨ ਜਾਂਦਾ ਹਾਂ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ। ਧਨਾਸਰੀ ਰਾਗਣੀ ਵਿੱਚ ਭਗਤ ਰਵਿਦਾਸ ਜੀ ਸਤਿਕਾਰ ਨਾਲ ਕਹਿੰਦੇ ਨੇ ਕਿ ਉਹਨਾਂ ਦੀ ਬਾਣੀ ਹੈ ਭਾਈ, ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਭਗਤੀ ਦੇ ਪ੍ਰਤਾਪ ਕਰਕੇ ਜਦੋਂ ਪਰਮੇਸ਼ਰ ਜੀ ਨੇ ਰਵਿਦਾਸ ਜੀ ਨੂੰ ਆ ਕੇ ਦਰਸ਼ਨ ਦਿੱਤੇ, ਸੋ ਉਸ ਵਕਤ ਭਗਤ ਜੀ ਨੇ ਹੱਥ ਜੋੜ ਕੇ ਨਮਸਕਾਰ ਕੀਤੀ, ਸੁੱਖ ਸ਼ਾਂਤ ਦੀ ਖਬਰ ਪੁੱਛੀ, ਪਰ ਭਗਤ ਜੀ ਦੀ ਪ੍ਰੀਖਿਆ ਲੈਣ ਵਾਸਤੇ ਪਰਮੇਸ਼ਰ ਚੁੱਪ ਹੀ ਰਹੇ, ਕੋਈ ਜਵਾਬ ਨਾ ਦਿੱਤਾ। ਅੱਗੋਂ ਭਗਤ ਰਵਿਦਾਸ ਜੀ ਕਹਿਣ ਲੱਗੇ, ਹੋਂ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ, ਬਲਿਹਾਰ ਜਾਵਾਂ ਥੋਤੋਂ ਬਲਿਹਾਰ ਜਾਵਾਂ, ਕੀ ਗੱਲ ਹੋ ਗਈ ਅੱਜ ਤੁਸੀਂ ਚੁੱਪ ਹੀ ਹੋ, ਕੋਈ ਬਚਨ ਹੀ ਨਹੀਂ ਕਰਦੇ, ਪਰਮੇਸ਼ਰ ਜੀ ਪਰਖ ਲੈ ਰਹੇ ਨੇ। ਉਸ ਵਕਤ ਬਹੁਤੇ ਹੀ ਜ਼ਿਆਦਾ ਵਿਰਾਗ ਵਿੱਚ ਆ ਗਏ, ਇਉਂ ਵਿਰਾਗ ਦਾ ਸ਼ਬਦ ਕਰਦੇ ਪੜ੍ਹਦੇ ਫਿਰ, ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤੀਆਰ ਕਿਆ ਕੀਜੈ, ਕਹਿੰਦੇ ਮੇਰੇ ਵਰਗਾ ਹੋਰ ਕੋਈ ਦੀਨ ਭਾਵ ਗਰੀਬ ਨਹੀਂ ਜੀ, ਕਿਉਂਕਿ ਮਾਇਆ ਦੇ ਤਾਂ ਬਹੁਤ ਹੀ ਤਿਆਗੀ ਸੀ ਨਾ, ਇਸ ਕਰਕੇ ਅਤੇ ਆਪ ਜੈਸਾ ਹੋਰ ਕੋਈ ਦਿਆਲੂ ਨਹੀਂ ਮਹਾਰਾਜ ਜੀ, ਹੁਣ ਆਪ ਮੇਰਾ ਪਤੀਆਰ ਪਤੀਆਵਾ ਕੀ ਪਰਤਾਵਾ ਲੈਣਾ ਕਰਦੇ ਹੋ ਜੀ, ਪਰਖਾਂ ਲੈਂਦੇ ਹੁਣ ਤੁਸੀਂ ਮੇਰੀਆਂ ਗਰੀਬ ਦੀਆਂ। ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ, ਤੋਰ ਹੁੰਦਾ ਆਪਦੇ ਮਿੱਠੇ ਬਚਨਾਂ ਉੱਤੇ, ਮੋਰ ਹੁੰਦਾ ਮੇਰਾ ਮਨ ਮੰਨ ਗਿਆ ਜੀ, ਇਸ ਕਰਕੇ ਮੈਂ ਸੇਵਕ ਨੂੰ ਬ੍ਰਹਮ ਆਤਮਾ ਦਾ ਭੇਦ ਨਿਸ਼ਚੇ ਰੂਪ ਪੂਰਨ ਗਿਆਨ ਬਖਸ਼ਿਸ਼ ਕਰੋ। ਆਉ ਬਲ ਬਲ ਜਾਓ ਰਮਈਆ ਕਾਰਨੇ, ਇਹ ਸਾਰਿਆਂ ਵਿੱਚ ਰਮਈਆ ਰਮੇ ਹੋਏ ਅਤੇ ਸਭ ਦਾ ਕਾਰਨ ਰੂਪ ਕੌਣ, ਰਾਮ ਪਰਮੇਸ਼ਰ ਜੀ, ਮੈਂ ਆਪ ਤੋਂ ਬਲਿਹਾਰ ਕੁਰਬਾਨ ਜਾਂਦਾ। ਸਪਸ਼ਟ ਕਰਦੇ ਨੇ ਕਿ ਸਾਰਿਆਂ ਵਿੱਚ ਰਮਈਆ, ਰਮਈਆ ਕਹਿੰਦੇ ਰਮਿਆ ਹੋਇਆ ਰਾਮ ਪਰਮੇਸ਼ਰ ਜੋ ਹੈ ਉਹਦੀ ਗੱਲ ਕਰਦੇ, ਰਮੇ ਹੋਏ ਰਾਮ ਦੀ। ਕਾਰਨ ਕਵਨ ਅਬੋਲ ਰਹਾਓ, ਆਪ ਜੀ ਦੇ ਅਬੋਲ ਤੋਂ ਭਾਵ ਚੁੱਪ ਹੋਣ ਦਾ ਕਾਰਨ ਕਵਨ ਹੁੰਦਾ ਕਿਹੜਾ ਜੀ, ਅੱਜ ਨਾਰਾਜ਼ ਹੋ ਗਏ ਮੇਰੇ ਨਾਲ, ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ। ਇਹ ਮਾਇਆ ਤੋਂ ਪਤੀ ਪਰਮਾਤਮਾ ਵਾਹਿਗੁਰੂ ਤੁਹਾਥੋਂ ਵਿਛੜਿਆ ਹੋਇਆ ਬਹੁਤ ਸਾਰੇ ਜਨਮ ਬਤੀਤ ਹੋ ਗਏ ਸਨ, ਹੁਣ ਗੁਰਾਂ ਦੀ ਕਿਰਪਾ ਨਾਲ ਇਹ ਮਨੁੱਖਾ ਜਨਮ ਤੁਹਾਡੇ ਲੇਖੇ ਲਾ ਦਿੱਤਾ, ਹੁਣ ਤਾਂ ਬੋਲ ਪਓ, ਕਿਰਪਾ ਕਰ ਦਿਓ ਮੇਰੇ 'ਤੇ, ਆਪ ਮੇਰੇ 'ਤੇ ਮਿਹਰ ਕਰ ਦਿਓ। ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਰਵਿਦਾਸ ਭਗਤ ਜੀ ਫਰਮਾਉਂਦੇ ਸੀ, ਵਾਹਿਗੁਰੂ ਮੈਂ ਤਾਂ ਆਪ ਦੇ ਦਰਸ਼ਨ ਦੀ ਆਸਾ 'ਚ ਲੱਗ ਕੇ ਜੀ ਆਉਂਦਾ ਜੀ, ਆਪ ਜੀ ਦੇ ਦਰਸ਼ਨ ਦੇਖਿਆ ਬਹੁਤ ਦੇਰ ਹੋ ਗਈ ਹੈ, ਪਰ ਇਹ ਵੀ ਸ਼ੁਕਰ ਹੈ ਜੋ ਆਪ ਦਾ ਦਰਸ਼ਨ ਤਾਂ ਹੋ ਗਿਆ, ਹੁਣ ਆਪ ਜੀ ਦੀ ਮਰਜ਼ੀ ਹੈ, ਬੋਲੋ ਚਾਹੇ ਨਾ ਬੋਲੋ, ਸਾਡਾ ਕਿਹੜਾ ਜ਼ੋਰ ਹੈ ਤੁਹਾਡੇ ਅੱਗੇ। ਜਦ ਇੰਨੀ ਗੱਲ ਕਹੀ, ਪਰਮੇਸ਼ਰ ਕਹਿਣ ਲੱਗੇ, ਰਵਿਦਾਸ ਮੇਰੇ ਨਾਲ ਤੇਰਾ ਪਿਆਰ ਕਿੰਨਾ ਕੁ ਹੈ ਪਹਿਲਾਂ ਇਹ ਦੱਸ। ਸੋ ਉਸ ਵਕਤ ਭਗਤ ਜੀ ਨੇ ਫਿਰ ਬਚਨ ਪਰਮੇਸ਼ਰ ਜੀ ਅੱਗੇ ਇਸ ਪ੍ਰਕਾਰ ਕੀਤਾ, ਚਿੱਤ ਸਿਮਰਨ ਕਰੋ ਨੈਣ ਅਵਲੋਕਨੋ ਸਰਵਨ ਬਾਣੀ ਸੁਜਸ ਪੂਰ ਰਾਖੋ। ਅਤੇ ਇਸ ਤਰ੍ਹਾਂ ਫਿਰ ਇਹ ਅਗਲਾ ਸ਼ਬਦ ਸ਼ੁਰੂ ਹੋਇਆ, ਭਾਈ ਹੇ ਭਗਵਾਨ ਪਰਮੇਸ਼ਰ ਜੀ ਚਿੱਤ ਵਿੱਚ ਆਪ ਦਾ ਸਿਮਰਨ ਕਰਦਾ ਜੀ, ਕਿੰਨਾ ਕੁ ਪਿਆਰ ਹੈ, ਨੈਣ ਹੁੰਦਾ ਅੱਖਾਂ ਨਾਲ ਆਪ ਜੀ ਦਾ ਦਰਸ਼ਨ ਅਵਲੋਕਨੋ ਭਾਵ ਦੇਖਦਾ, ਅਤੇ ਸਰਵਨ ਕੰਨਾਂ ਨੂੰ ਸੁਜਸ ਸ੍ਰੇਸ਼ਟ ਜਸ ਰੂਪ ਬਾਣੀ ਨਾਲ ਪੂਰਨ ਕਰਕੇ ਰੱਖਦਾ। ਹਰ ਵਕਤ ਮੈਂ ਕੰਨਾਂ 'ਚ ਨਿੰਦਾ ਚੁਗਲੀ ਬਦੀ ਵਕੀਲੀ ਕੋਈ ਗੱਲ ਨਹੀਂ ਸੁਣਦਾ, ਨਾ ਕਿਸੇ ਨਾਲ ਗੱਲ ਕਰਾਂ ਨਾ ਬੋਲਾਂ, ਬੰਦਗੀ ਵਿੱਚ ਲੱਗਿਆ ਰਹਿੰਦਾ, ਹਰ ਵਕਤ ਤੇਰੇ ਹੀ ਦਰਸ਼ਨ ਕਰਦਾ, ਅੱਖਾਂ ਅੱਗੇ ਤੇਰਾ ਹੀ ਪ੍ਰਕਾਸ਼ ਰਹਿੰਦਾ ਹਰ ਵਕਤ। ਇਸ ਪ੍ਰਕਾਰ ਫਰਮਾਉਂਦੇ ਹਨ, ਮਨ ਸੁਮਧ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਸੁਮਧ ਕਰ, ਇਸ ਪ੍ਰਕਾਰ ਕਹਿੰਦੇ ਨੇ ਜੋ ਹੈ ਨਾ, ਮੈਂ ਆਪਣੇ ਮਨ ਨੂੰ ਸੁਮਧ ਕਰ ਭਾਵ ਸ੍ਰੇਸ਼ਟ ਭਮਰਾ ਕਰੋ ਕੀਤਾ ਹੋਇਆ, ਅਤੇ ਚਰਨਾਂ ਨੂੰ ਹਿਰਦੇ 'ਚ ਧਾਰਦਾ, ਕਹਿਣ ਤੋਂ ਭਾਵ ਕਿ ਚਰਨ ਕਮਲਾਂ ਦਾ ਧਿਆਨ ਹਿਰਦੇ 'ਚ ਵਸਾਉਣਾ, ਅਤੇ ਰਸਨਾ ਨਾਲ ਅੰਮ੍ਰਿਤ ਰੂਪ ਰਾਮ ਨਾਲ ਰਾਮ ਨਾਮ ਨੂੰ ਭਾਖੋਂ ਭਾਵ ਕਥਨ ਕਰਦਾ। ਇਹ ਸੰਬੰਧਕ ਪਾਠ ਹੈ ਸੁਮਧ ਕਰ ਜਿਹੜਾ ਹੈ, ਇਸ ਪ੍ਰਕਾਰ ਬੋਲਣ ਵਿੱਚ, ਵੈਸੇ ਲਿਖਣਾ ਤਾਂ ਇਕੱਠਾ ਹੀ ਹੁੰਦਾ ਪਰ ਸੰਬੰਧਕ ਪਾਠ ਕਰਕੇ ਬੋਲਣਾ, ਸੁਮਧ ਕਰ। ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ। ਸੋ ਇਸ ਪ੍ਰਕਾਰ ਜਿਹੜਾ ਹੈ ਨਾ ਪਾਠ, ਸੱਟਾ ਨਹੀਂ ਬਾਲਾ ਕਰਨਾ, ਸੱਟਾ ਨਹੀਂ ਖੇਡਣਾ ਇੱਥੇ, ਸੱਟਾ। ਸੋ ਕਹਿੰਦੇ ਹੇ ਗੋਬਿੰਦ ਪਰਮਾਤਮਾ, ਮੇਰੀ ਪ੍ਰੀਤੀ ਆਪ ਨਾਲੋਂ ਜਿਨ ਘਟੈ ਮਤਾਂ ਕਿਤੇ ਘੱਟ ਜੇ, ਅਰਥਾਤ ਕਦੇ ਟੁੱਟੇ ਨਾ, ਮੈਂ ਤਾਂ ਇਹ ਪ੍ਰੀਤੀ ਮਹਿੰਗੇ ਮੁੱਲ ਤੋਂ ਲਈ ਹੈ, ਜੀ ਸੱਟੈ। ਸੋ ਜੀ ਦੇ ਵੱਟੇ ਸੱਟੇ ਕਰਕੇ ਲਈ ਆ, ਜੀ ਦੇ ਬਦਲੇ ਵਿੱਚ ਲਈ ਆ, ਕਿਉਂਕਿ ਆਪਣਾ ਆਪ ਛੱਡਣ ਕਰਕੇ ਹੀ ਤੇਰੀ ਪ੍ਰਾਪਤੀ ਹੋਈ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਨਾ, ਆਪ ਗਵਾਈ ਹੈ ਤਾਂ ਸਹੁ ਪਾਈ ਹੈ, ਔਰ ਕੈਸੀ ਚਤੁਰਾਈ। ਸੋ ਜੀਵਤ ਭਾਵ ਨੂੰ ਸੁੱਟ ਕੇ ਲਈ ਹੈ, ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ। ਇਸ ਪ੍ਰਕਾਰ ਹੈ, ਇਤ ਮਾਰਗ ਪੈਰ ਤੀਜਾ ਸਿਰ ਦੀਜਾ ਕਾਣ ਨਾ ਕੀਜਾ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧੂਆਂ ਮਹਾਤਮਾ ਦੀ ਸਤਸੰਗਤ ਕੀਤੇ ਬਿਨਾਂ ਪਰਮੇਸ਼ਰ ਦਾ ਜਿਹੜਾ ਭਾਉ ਹੈ, ਪ੍ਰੇਮ ਹੈ, ਉਤਪੰਨ ਨਹੀਂ ਹੁੰਦਾ, ਅਤੇ ਪ੍ਰੇਮ ਤੋਂ ਬਿਨਾਂ ਤੇਰੀ ਭਗਤੀ ਹੋਈ ਕੀਤੀ ਹੋਈ ਪ੍ਰਮਾਣ ਨਹੀਂ ਹੁੰਦੀ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਧਰਿਓ ਨਾ ਕੋਏ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ, ਸੰਤ ਜਨਾਂ ਕੈ ਸੰਗ ਮਿਲ ਬੌਰੇ, ਤੋ ਪਾਵੈ ਮੋਖ ਦੁਆਰ, ਬਿਨ ਸਤਸੰਗ ਸੁਖ ਕਿਨੈ ਨਾ ਪਾਇਆ, ਜਾਏ ਪੁੱਛੋ ਵੇਦ ਵਿਚਾਰ। ਤਾਂ ਇਸ ਪ੍ਰਕਾਰ ਬਚਨ ਫਰਮਾਇਆ, ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉਂ, ਪੈਜ ਰੱਖ ਰਾਜਾ ਰਾਮ ਮੇਰੀ। ਭਗਤ ਰਵਿਦਾਸ ਜੀ ਫਰਮਾਉਂਦੇ, ਹੇ ਹਰੀ ਰਾਜਾ ਰਾਮ ਪਰਮੇਸ਼ੁਰ, ਆਪ ਜੀ ਨਾਲ ਇੱਕ ਮੇਰੀ ਬੇਨਤੀ ਹੈ ਕਿ ਲੋਕ ਸਾਰੇ ਮੈਨੂੰ ਭਗਤ ਭਗਤ ਕਹਿੰਦੇ ਨੇ, ਭਗਤ ਭਗਤ ਜੱਗ ਵੱਜਿਆ ਚੌਂ ਚੱਕਾਂ ਦੇ ਚਮਰੇਟਾ, ਕਿਧਰੇ ਮੇਰੀ ਭਗਤੀ ਵਿੱਚ ਹੀ ਨਾ ਰਹਿ ਜਾਏ। ਸੋ ਤੋੜ ਚਾੜ ਕੇ ਮੇਰੀ ਜਿਹੜੀ ਪੈਜ ਹੈ ਪਤ ਆਵਰੋ ਇੱਜ਼ਤ ਰੱਖਣਾ ਕਰੋ। ਸੋ ਭਗਤ ਰਵਿਦਾਸ ਜੀ ਨੇ ਬਚਨ ਕੀਤਾ, ਭਗਵਾਨ ਆਪ ਮੇਰੇ ਨਾਲ ਬੋਲਦੇ ਕਿਉਂ ਨਹੀਂ, ਮੇਰੇ ਵਿੱਚ ਕੀ ਕਸੂਰ ਹੈ। ਪਰਮੇਸ਼ਰ ਜੀ ਨੇ ਕਿਹਾ, ਬਾਕੀ ਭਗਤਾਂ ਨੇ ਤਾਂ ਆਰਤੀ ਕੀਤੀ ਹੈ, ਤੂੰ ਕੋਈ ਆਰਤੀ ਦਾ ਸ਼ਬਦ ਹੀ ਨਹੀਂ ਉਚਾਰਿਆ। ਸਭ ਲੋਕ ਆਪੋ ਆਪਣੀ ਮਤ ਦੇ ਅਨੁਸਾਰ ਆਰਤੀ ਉਚਾਰਨ ਕਰਦੇ ਹਨ, ਤੋ ਤੂੰ ਕੋਈ ਭੇਟਾ ਵੀ ਨਹੀਂ ਕੀਤੀ ਕੋਈ ਇਸ ਪ੍ਰਕਾਰ, ਨਾ ਹੁਣ ਤੂੰ ਫੁੱਲ ਚੜਾਉਣਾ, ਨਾ ਕੋਈ ਪ੍ਰਸ਼ਾਦ ਬਣਾਉਣਾ, ਨਾ ਕੋਈ ਹੋਰ ਨਾ ਹੋਰ, ਸਾਰਾ ਕੁਛ ਛੱਡ ਦਿੱਤਾ। ਕਹਿੰਦੇ ਜੀ ਹੁਣ ਤਾਂ ਨਾਮ ਹੀ ਸਾਰਾ ਕੁਛ ਹੈ ਮਹਾਰਾਜ ਜੀ, ਅਵਸਥਾ ਹੀ ਐਸੀ ਆਪਨੇ ਬਣਾ ਦਿੱਤੀ ਹੈ, ਮੈਂ ਤਾਂ ਤੁਹਾਡਾ ਨਾਮ ਜਪਣ ਰੂਪ ਹੀ ਆਰਤੀ ਕੀਤੀ ਹੈ ਬਸ, ਨਾਮ ਤੇਰੋ ਆਰਤੀ ਮੱਜਨ ਮੁਰਾਰੇ। ਸੋ ਇਸ ਪ੍ਰਕਾਰ ਜਿਹੜਾ ਪਾਵਨ ਬਚਨ ਫਰਮਾਉਂਦੇ, ਹੇ ਮੁਰਾਰੇ ਮੁਰ ਦੈਂਤਾਂ ਦੇ ਹਰੀ, ਮੁਰਦਿਆਂ ਨੂੰ ਕੱਟਣ ਵਾਲੇ ਪਰਮਾਤਮਾ, ਆਪ ਜੀ ਦਾ ਨਾਮ ਜਪਣਾ ਹੀ ਤੇਰੀ ਆਰਤੀ ਹੈ ਅਤੇ ਆਪ ਜੀ ਦਾ ਨਾਮ ਜਪਣਾ ਹੀ ਆਪ ਨੂੰ ਮੱਜਣ ਹੁੰਦਾ ਇਸ਼ਨਾਨ ਕਰਾਉਣਾ। ਇੱਕ ਹਰੀ ਦਾ ਨਾਮ ਹੀ ਆਰਤੀ ਦਾ ਸਾਰਾ ਸਾਜ ਸਾਟ ਸਮਾਨ ਬਣਾਇਆ। ਮੇਰਾ ਤਾਂ ਹੁਣ ਸਭ ਕੁਝ ਨਾਮ ਹੀ ਹੈ, ਬਸ ਨਾਮ ਨਾਲ ਹੀ ਤੁਹਾਡਾ ਸਭ ਕੁਛ ਹੋ ਰਿਹਾ। ਹਰ ਕੇ ਨਾਮ ਬਿਨ ਝੂਠੇ ਸਗਲ ਪਾ ਸਾਰੇ ਰਹਾਓ। ਹਰੀ ਦੇ ਨਾਮ ਤੋਂ ਬਿਨਾਂ ਹੋਰ ਪ੍ਰਤੱਖ ਸਾਰੇ ਪਸਾਰੇ ਝੂਠੇ ਨੇ ਜੀ। ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ। ਇਹ ਮਰਾਰੀ ਪਰਮੇਸ਼ੁਰ, ਆਪ ਜੀ ਦਾ ਨਾਮ ਜੋ ਜਪਣਾ ਨਾ, ਇਹੀ ਆਪ ਦੇ ਹੇਠਾਂ ਆਸਣ ਵਿਛਾਇਆ ਹੋਇਆ। ਆਪ ਜੀ ਦਾ ਨਾਮ ਹੀ ਉਰਸਾ ਹੈ। ਸੋ ਤੇਰਾ ਨਾਮ ਕਰੀ ਚੰਨਾਠੀਆ, ਜੇ ਮਨ ਉਰਸਾ ਹੋਏ। ਗੁਜਰੀ ਰਾਗ ਦੇ ਵਿੱਚ ਆਪਾਂ ਸ਼ਰਵਣ ਕਰ ਰਹੇ ਹਾਂ। ਚੰਦਨ ਰਗੜਨ ਦੀ ਗੋਲ ਜੀ, ਨਿੱਕੀ ਜੀ ਸਿਲਾ ਜੀ ਬਣਾਈ ਹੁੰਦੀ ਹੈ ਚਕਲੇ ਵਰਗੀ, ਉਹਨੂੰ ਉਰਸਾ ਕਹਿੰਦੇ ਨੇ। ਕਹਿੰਦੇ ਜੀ ਹੁਣ ਤਾਂ ਤੇਰਾ ਨਾਮ ਹੀ ਉਰਸਾ ਹੈ, ਨਾਮ ਹੀ ਆਸਣ ਹੈ, ਨਾਮ ਹੀ ਸਭ ਕੁਛ ਬਣਾ ਲਿਆ ਮਹਾਰਾਜ ਜੀ। ਕਿਉਂਕਿ ਨਾਮ ਨਹੀਂ ਤਾਂ ਇਹ ਸਾਰੀਆਂ ਚੀਜ਼ਾਂ ਬਣਾਈਆਂ ਸੀ, ਫਿਰ ਨਾਮ ਜਦੋਂ ਨਾਮ ਹੀ ਹਿਰਦੇ 'ਚ ਆ ਗਿਆ, ਸਭ ਕੁਛ ਆਪ ਹੀ ਬਣ ਗਿਆ। ਨਾਮ ਵਰਗੀ ਆਰਤੀ ਹੋਰ ਕਿਹੜੀ ਹੋ ਸਕਦੀ ਹੈ? ਨਾਮ ਵਰਗਾ ਇਸ਼ਨਾਨ ਕਿਹੜਾ ਹੋ ਸਕਦਾ ਹੋਰ? ਨਾਮ ਤੇਰਾ ਕੇਸਰੋ ਲੇ ਛਿਟਕਾਰੇ। ਆਪ ਜੀ ਦਾ ਜੋ ਨਾਮ ਜਪਣਾ, ਇਹੀ ਕੇਸਰ ਲੈ ਕੇ ਆਪ ਜੀ ਉੱਤੇ ਛਿੜਕਾਰੇ ਛਿੜਕਣਾ ਕੀਤਾ। ਹੁਣ ਮੈਂ ਕੇਸਰ ਵੀ ਨਹੀਂ ਛਿੜਕਦਾ, ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਨਵੇਂ ਨਵੇਂ ਜਗਿਆਸੂ ਨੂੰ ਤਾਂ ਪਹਿਲਾਂ ਇਹੀ ਕਹੀਦਾ, ਆਹ ਕਰ ਆਹ ਕਰਮ ਕਰ, ਕਿਉਂਕਿ ਉਹ ਫਿਜ਼ੀਕਲੀ ਪਹਿਲਾਂ ਉਹਨੂੰ ਕਿਰਿਆ ਕਰਾਈਦੀ, ਪਰ ਮਨ ਪਰਚਿਆ ਰਹਿੰਦਾ। ਜੇ ਬ੍ਰਹਮ ਗਿਆਨ ਦੇ ਜਾ ਕੇ ਤਾਂ ਫਿਰ ਆਪੇ ਮਨ ਪਰਚ ਜਾਣਾ, ਜਦੋਂ ਚਾਰੇ ਪਾਸੇ ਅੱਖ ਖੁੱਲ੍ਹ ਗਈ, ਪ੍ਰਕਾਸ਼ ਦੇਖ ਗਿਆ, ਉੱਥੇ ਤਾਂ ਕੁਛ ਹੋਰ ਹੈ। ਨਵੇਂ ਨਵੇਂ ਜਗਿਆਸੂ ਨੂੰ ਪਹਿਲਾਂ ਇਸੇ ਪ੍ਰਕਾਰ ਹੀ ਲਾਈਦਾ। ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ। ਇਹ ਮੁਰਾਰੀ, ਆਪ ਦਾ ਨਾਮ ਹੀ ਅੰਬਲਾ ਤੋਂ ਭਾਵ ਜਲ ਹੈ, ਨਾਮ ਹੀ ਚੰਦਨ ਹੈ। ਘਾਸ ਜਪੇ ਨਾਮ ਲੇ, ਤੁਝੈ ਕਹੋ ਚਾਰੇ। ਆਪ ਦੇ ਨਾਮ ਦਾ ਜੋ ਜਪਣਾ, ਇਹੋ ਚੰਦਨ ਦਾ ਘਾਸ ਘਸਾਉਣਾ ਹੈ, ਅਤੇ ਆਪ ਦੇ ਨਾਮ ਨੂੰ ਜੋ ਚਾਰੇ ਹੁੰਦਾ ਉਚਾਰਨ ਕਰਦੇ ਹਾਂ, ਇਹੀ ਆਪ ਉੱਤੇ ਚੰਦਨ ਨੂੰ ਚੜ੍ਹਾਉਂਦੇ ਹਾਂ। ਨਾਮ ਹੀ ਹੁਣ ਚੰਦਨ ਬਣ ਗਿਆ ਜੀ, ਕਿਉਂਕਿ ਨਾਮ ਵਰਗੀ ਖੁਸ਼ਬੂ ਨਹੀਂ ਹੈ ਕਿਤੇ ਹੋਰ ਕਿਸੇ ਚੀਜ਼ ਦੀ। ਨਾਮ ਜਲ ਹੀ ਹੈ, ਕਿਉਂਕਿ ਨਾਮ ਜਿਹੜਾ ਹੈ ਜਲ, ਇਹ ਸਾਰਿਆਂ ਨਾਲ ਸ਼੍ਰੋਮਣੀ ਜਲ ਹੈ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ। ਹੁਣ ਤਾਂ ਤੇਰਾ ਨਾਮ ਹੀ ਦੀਵਾ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਅਤੇ ਨਾਮ ਹੀ ਬੱਤੀ ਹੈ। ਅੰਦਰ ਜਗਦਾ ਦੀਵਾ ਹੁਣ ਤਾਂ ਪ੍ਰਕਾਸ਼ ਹੀ ਪ੍ਰਕਾਸ਼, ਅੰਦਰ ਬਾਹਰ ਵੀ ਪ੍ਰਕਾਸ਼ ਹੀ ਪ੍ਰਕਾਸ਼ ਹੈ। ਹੁਣ ਤਾਂ ਲੋੜ ਹੀ ਨਹੀਂ ਜੀ, ਇਹ ਤਾਂ ਨਕਲੀ ਦੀਵੇ ਆ, ਇਹ ਤਾਂ ਸੁੱਕ ਜਾਣਾ, ਤੇਲ ਬੱਤੀ ਸਭ ਕੰਮ ਖਤਮ ਹੋ ਜਾਂਦਾ। ਨਾਮ ਤੇਰੋ ਤੇਲ ਲੇ ਮਾਹ ਪਸਾਰੇ। ਤੇਰਾ ਨਾਮ ਹੀ ਤੇਲ ਲੈ ਕੇ ਉਹ ਦੀਵੇ ਦੇ ਵਿੱਚ ਪਸਾਰੇ ਤੋਂ ਭਾਵ ਪਾਇਆ ਹੋਇਆ, ਨਾਮ ਦਾ ਹੀ ਤੇਲ ਪਾਇਆ ਹੋਇਆ। ਨਾਮ ਤੇਰੇ ਕੀ ਜੋਤ ਲਗਾਈ, ਤੇਰੇ ਨਾਮ ਦੀ ਜੋਤ ਲਾਈ ਹੈ, ਭਾਵ ਅਗਨੀ ਲਾਈ ਹੋਈ ਹੈ, ਤੀਲੀ ਬਾਲ ਕੇ ਆਰਤੀ ਜਗਾਈ ਹੋਈ ਹੈ ਜੀ। ਭਇਓ ਉਜਿਆਰੋ ਭਵਨ ਸਗਲਾਰੇ, ਜਿਸ ਕਰਕੇ ਸਗਲਾਰੇ ਸਾਰੇ ਭਵਨ ਹੁੰਦਾ 14 ਭਵਨਾਂ ਵਿੱਚ ਗਿਆਨ ਦਾ ਭਇਓ ਉਜਿਆਰੋ ਪ੍ਰਕਾਸ਼ ਹੋ ਗਿਆ। ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ। ਤੇਰਾ ਨਾਮ ਹੀ ਧਾਗਾ ਜੀ, ਤੇਰਾ ਨਾਮ ਹੀ ਫੁੱਲਾਂ ਦੀ ਮਾਲਾ ਜੀ, ਨਾਮ ਤੋਂ ਬਿਨਾਂ ਸਭ ਕੁਛ ਭਾਰ। 18 ਹੈ ਸਗਲ ਜੂਠਾਰੇ, 18 ਭਾਰ ਬਨਸਪਤੀ ਅਤੇ ਹੋਰ ਸਾਰੇ ਜਿਹੜੇ ਫੁੱਲ ਨੇ ਜੂਠਾਰੇ, ਭਾਵ ਜੂਠੇ ਹੀ ਨੇ ਜੀ। ਤੇਰੋ ਕੀਆ ਤੁਝੈ ਕਿਆ ਅਰਪਾਉ, ਹੇ ਵਾਹਿਗੁਰੂ ਹੇ ਪਰਮੇਸ਼ੁਰ, ਜਾਂ ਸਭ ਕੁਛ ਤੇਰਾ ਦਿੱਤਾ ਹੋਇਆ, ਫਿਰ ਕਿਹੜਾ ਪਦਾਰਥ ਤੈਨੂੰ ਅਰਪਣ ਕਰਾਂ, ਤੁਸੀਂ ਤਾਂ ਸਾਰਾ ਕੁਛ ਦਿੱਤਾ ਮੈਨੂੰ। ਨਾਮ ਤੇਰਾ ਤੂੰ ਹੀ ਚਵਰ ਟੋਲਾਰੇ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਕਿ ਤੇਰਾ ਨਾਮ ਹੀ ਤੇਰੇ ਉੱਤੇ ਚੌਰ ਟੋਲਾਰੇ ਝੁਲਾ ਰਹੇ ਹਾਂ। ਨਾਮ ਤੇਰਾ ਤੂੰ ਹੀ ਚਵਰ ਟੋਲਾਰੇ, ਸੋ ਇਹ ਤੂੰ ਹੀ, ਤੇਰਾ ਨਾਮ ਜਪਣਾ ਹੀ ਜਿਹੜਾ ਨਾ, ਤੇਰੇ ਉੱਤੇ ਚੌਰ ਟੋਲਾਰੇ ਝੁਲਾ ਰਹੇ ਹੈ। ਹੁਣ ਤਾਂ ਨਾਮ ਦਾ ਹੀ ਚੌਰ ਹੋ ਗਿਆ ਜੀ। 10, 8, 8, 6 ਚਾਰੇ ਖਾਣੀ, ਇਹ ਵਰਤਣ ਹੈ ਸਗਲ ਸੰਸਾਰੇ। 10, 8 ਹੁੰਦਾ 10 ਤੇ 8, 18 ਪ੍ਰਾਣ, 8, 6 ਹੁੰਦਾ 68 ਤੀਰਥ ਅਤੇ 4 ਖਾਣੀਆਂ, ਅੰਡਜ ਜੇਰਜ ਸੇਤਜ ਉਤਪੁਜ। ਇਹ ਵਰਤਨ, ਇਸੇ ਵਰਤਨ ਵਿੱਚ ਸਾਰਾ ਸੰਸਾਰ ਲੱਗਿਆ ਹੋਇਆ ਜੀ। 4 ਵੇਦ, 6 ਸ਼ਾਸਤਰ, 8 ਵਿਆਕਰਨ, ਇਹ ਸਾਰੇ ਗ੍ਰੰਥਾਂ ਦਾ ਪੜ੍ਹਨਾ ਅਤੇ 8 ਪਹਿਰ ਤੀਰਥਾਂ ਉੱਪਰ ਫਿਰਨਾ ਅਤੇ 4 ਖਾਣੀਆਂ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਦੂਜੇ ਨੂੰ ਸਮਝਾਉਂਦੇ ਹਨ, ਕਹਿੰਦੇ ਸਠੇ ਸਠਿਆ ਹੋਇਆ ਮੂਰਖ ਪੁਰਸ਼ਾ, ਕਹਿੰਦੇ ਇਹ ਸਾਰੇ ਸੰਸਾਰ ਦਾ ਵਰਤ ਬਲੇਵਾ, ਤੂੰ ਕੀ ਕਰਨਾ? ਕਹਿ ਰਵਿਦਾਸ, ਨਾਮ ਤੇਰੋ ਆਰਤੀ, ਸਤਨਾਮ ਹੈ ਹਰ ਭੋਗ ਤੁਹਾਰੇ। ਭਗਤ ਰਵਿਦਾਸ ਜੀ ਕਹਿੰਦੇ, ਹਰੀ ਤੇਰਾ ਨਾਮ ਹੀ ਆਰਤੀ ਹੈ, ਅਤੇ ਸਤਨਾਮ ਮੰਤਰ ਦਾ ਜਿਹੜਾ ਜਪਣਾ, ਸਤਨਾਮ ਵਾਹਿਗੁਰੂ ਸਤਨਾਮ ਪਰਮੇਸ਼ੁਰ ਦਾ ਨਾਮ। ਇਹ ਹਰੀ ਆਪ ਜੀ ਨੂੰ ਭੋਗ ਲਗਾਉਣ ਵਾਸਤੇ ਆਪ ਦੇ ਅੱਗੇ ਭੋਗ ਪਦਾਰਥ ਲਿਆ ਰੱਖਿਆ, ਨਾਮ ਹੀ ਹੈ। ਸੋ ਨਾਮ ਦਾ ਹੀ ਪ੍ਰਸ਼ਾਦ ਬਣਾ ਲਿਆ, ਦੇਖ ਲਓ ਸਭ ਕੁਛ ਨਾਮ ਹੀ। ਬ੍ਰਹਮ ਗਿਆਨ 'ਚ ਚਲੇ ਗਏ ਨਾ, ਬਹੁਤ ਉੱਚੀ ਅਵਸਥਾ ਕਥਨ ਕੀਤੀ ਆਪ ਨੇ। ਔਰ ਬੰਦੇ ਨੂੰ ਵੀ ਕਹਿੰਦੇ ਸਠਿਆ ਹੋਇਆ, ਕਹਿੰਦੇ ਤੂੰ ਵੀ ਦੇਖ ਲੈ ਇਹ ਸਾਰੀਆਂ ਚੀਜ਼ਾਂ, ਕਿਆ ਪੜ੍ਹੀਆ, ਕਿਆ ਗੁਣੀਆਂ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ, ਕਿਆ ਹੋਈ ਜੋ ਸਹਿਜ ਨਾ ਮਿਲੇ, ਉਸ ਹੋਈ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰਾ। ਇਸ ਪ੍ਰਕਾਰ ਇਹ ਆਰਤੀ ਨਿਰਗੁਣ ਬ੍ਰਹਮ ਦੀ ਕੀਤੀ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ।